ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ ਲੱਖ 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 ਵਧਾਈ ਦਿੰਦੇ ਹਾਂ। ਹਮੇਸ਼ਾ ਦੀ ਤਰ੍ਹਾਂ ਇਹ ਬੇਨਤੀ ਕਿ ਗੁਰਪੁਰਬ ਮਨਾਉਣ ਲੱਗਿਆਂ ਗੁਰੂ ਮਹਾਰਾਜ ਦੇ ਜੀਵਨ ਵਿੱਚੋਂ ਕੁਛ ਨਾ ਕੁਛ ਸਿੱਖਿਆ ਲੈਣੀ, ਉਹਨਾਂ ਦੇ ਜੀਵਨ ਦੇ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਸੋ ਅਸੀਂ ਹਮੇਸ਼ਾ ਤੋਂ ਗੁਰਪੁਰਬ ਕਈ ਕਈ ਸਾਲਾਂ ਤੋਂ ਹਮੇਸ਼ਾ ਮਨਾਉਂਦੇ ਚਲੇ ਆ ਰਹੇ ਹਾਂ, ਔਰ ਉਹਨਾਂ ਦੇ ਬਚਪਨ ਦੀਆਂ ਬਹੁਤ ਸਾਰੀਆਂ ਸਾਖੀਆਂ ਜਿਹੜੀਆਂ ਅਕਸਰ ਸਾਨੂੰ ਬਚਪਨ ਵਿੱਚ ਸੁਣਾਈਆਂ ਜਾਂਦੀਆਂ ਸਨ, ਅਸੀਂ ਅੱਗੋਂ ਬੱਚਿਆਂ ਨੂੰ ਵੀ ਸੁਣਾਉਂਦੇ ਹਾਂ। ਸੋ ਉਹ ਜਿਹੜੀਆਂ ਬਚਪਨ ਦੀਆਂ ਸਾਖੀਆਂ ਨੇ, ਸਰਪ ਨੇ ਕਿਸ ਤਰ੍ਹਾਂ ਛਾਇਆ ਕਰ ਦਿੱਤੀ, ਮਹਾਰਾਜ ਲੇਟੇ ਪਏ ਸਨ, ਧੁੱਪ ਆ ਗਈ, ਸਰਪ ਨੇ ਛਾਇਆ ਕਰ ਦਿੱਤੀ। ਫਿਰ ਉਸ ਤੋਂ ਬਾਅਦ ਹੈ ਕਿ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਾਂਧੇ ਕੋਲ ਪੜ੍ਹਨ ਭੇਜਿਆ, ਉੱਥੇ ਉਹ ਪਾਂਧੇ ਨੂੰ ਪੜ੍ਹਾ ਕੇ ਆ ਗਏ, ਮੌਲਵੀ ਕੋਲ ਭੇਜਿਆ, ਉੱਥੇ ਵੀ ਨਹੀਂ ਪੜ੍ਹੇ, ਅਤੇ ਉਸ ਤੋਂ ਬਾਅਦ ਜੇ ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਉਹਨਾਂ ਦੀ ਕੁੱਲ ਦੀ ਰੀਤ ਸੀ। ਸੋ ਜਨੇਊ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਉਲਟਾ ਉਸਦਾ ਉਪਦੇਸ਼ ਦੇ ਦਿੱਤਾ, ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤਵੱਟ, ਇਹ ਜਨੇਊ ਜੀ ਕਾ ਹੈ ਤਪਾਂ ਦੇ ਘੱਤ। ਉਹਨਾਂ ਨੇ ਪੰਡਿਤ ਨੂੰ ਕਹਿ ਦਿੱਤਾ ਕਿ ਮੈਂ ਇਹ ਧਾਗੇ ਵਾਲਾ ਜਨੇਊ ਨਹੀਂ ਪਾਉਣਾ, ਮੈਨੂੰ ਗੁਣਾਂ ਵਾਲਾ ਜਨੇਊ, ਮੈਂ ਗੁਣਾਂ ਵਾਲਾ ਜਨੇਊ ਜਿਹੜਾ ਉਹ ਪਾਉਣਾ ਚਾਹੁੰਦਾ। ਥੋੜ੍ਹੇ ਹੋਰ ਵੱਡੇ ਹੋਏ ਅਤੇ ਪਿਤਾ ਜੀ ਨੇ, ਮੈਂ ਤਾਂ ਕਾਲੂ ਜੀ ਨੇ ਸੋਚਿਆ ਕਿ ਕੋਈ ਕੰਮ ਧੰਦਾ ਕਰਨਾ ਚਾਹੀਦਾ, ਕੁਛ ਸਿਖਾਉਣਾ ਚਾਹੀਦਾ, ਬੱਚਾ ਵੱਡਾ ਹੋ ਰਿਹਾ। ਉਹਨਾਂ ਨੇ ਕੁਛ ਪੈਸੇ ਦੇ ਕੇ ਸੌਦਾ ਕਰਨ ਭੇਜਿਆ, ਅਤੇ ਜਿਸ ਤਰ੍ਹਾਂ ਅਸੀਂ ਬੜੀ ਵਾਰੀ ਸਾਖੀ ਸੁਣੀ, ਮੈਂ ਰਿਪੀਟ ਨਹੀਂ ਕਰਾਂਗੀ ਕਿ ਉਹ ਸੱਚਾ ਸੌਦਾ, ਉਹ ਸੌਦਾ ਕਰਕੇ ਆ ਗਏ, ਜਿਸ ਨੂੰ ਕਿ ਉਹਨਾਂ ਨੇ ਕਿਹਾ ਕਿ ਮੈਂ ਸੱਚਾ ਸੌਦਾ ਕਰਕੇ ਆਇਆ। ਲੇਕਿਨ ਪਿਤਾ ਜੀ ਇੱਕ ਦੁਨਿਆਵੀ ਪਿਤਾ ਸਨ, ਔਰ ਉਹਨਾਂ ਦੀ ਚਿੰਤਾ ਹੌਲੀ ਹੌਲੀ ਵੱਧਦੀ ਜਾ ਰਹੀ ਸੀ ਕਿ ਬੱਚਾ ਵੱਡਾ ਹੋ ਗਿਆ, ਔਰ ਕਿ ਨਾ ਇਹ ਪੜ੍ਹਨ ਵਿੱਚ ਸਕਸੈਸਫੁਲ ਹੋਇਆ, ਨਾ ਕੋਈ ਵਪਾਰ ਕੀਤਾ, ਇਹਦਾ ਕੀ ਹੋਏਗਾ। ਸੋ ਤਦ ਤੱਕ ਮਹਾਰਾਜ ਦੀ ਉਮਰ ਤਕਰੀਬਨ 16 ਕੁ ਸਾਲ ਦੀ, 17 ਸਾਲ ਦੀ ਹੋ ਚੁੱਕੀ ਸੀ। ਸੋ ਪਿਤਾ ਜੀ ਬੜੀ ਚਿੰਤਾ ਇਸ ਗੱਲ ਦੀ ਕਰਦੇ ਸਨ। ਸੋ ਅਗਰ ਅਸੀਂ ਗੁਰੂ ਮਹਾਰਾਜ ਦੇ ਜੀਵਨ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡ ਦਈਏ, ਤਾਂ ਪਹਿਲਾ ਹਿੱਸਾ ਇਹ ਹੈ ਜਿਹੜੀ ਮੈਂ ਹੁਣ ਗੱਲ ਕਰ ਰਹੀ ਸੀ, ਬਚਪਨ ਦੀਆਂ ਸਾਖੀਆਂ। ਉਸ ਤੋਂ ਬਾਅਦ ਦੂਸਰਾ ਹਿੱਸਾ ਉਹਨਾਂ ਦਾ ਹੈਗਾ ਜਵਾਨੀ ਦਾ ਸਮਾਂ, ਔਰ ਉਹਨਾਂ ਦੀ ਜਵਾਨੀ ਦਾ ਸਮਾਂ ਜਿਹੜਾ ਉਹ ਬੀਤਿਆ ਜ਼ਿਆਦਾ ਸੁਲਤਾਨਪੁਰ ਲੋਧੀ ਵਾਲੀ ਜਗ੍ਹਾ 'ਤੇ, ਚਾਹੇ ਪੋਏ ਕਿ ਤਲਵੰਡੀ ਜਨਮ ਹੋਇਆ, ਬਚਪਨ ਉੱਥੇ ਬੀਤਿਆ, ਲੇਕਿਨ ਜਵਾਨੀ ਦਾ ਜੋ ਟਾਈਮ ਹੈ ਉਹ ਬੀਤਿਆ ਸੁਲਤਾਨਪੁਰ ਲੋਧੀ, ਅਤੇ ਬੁਢਾਪੇ ਦਾ ਜਿਹੜਾ ਸਮਾਂ ਉਹ ਬੀਤਿਆ ਕਰਤਾਰਪੁਰ ਸਾਹਿਬ। ਸੋ ਇਸ ਅਗਰ ਅਸੀਂ ਇਹਨਾਂ ਤਿੰਨਾਂ ਹਿੱਸਿਆਂ 'ਚ ਵੰਡ ਦਈਏ, ਤਾਂ ਅੱਜ ਮੇਰਾ ਮਨ ਹੈ ਕਿ ਆਪਾਂ ਸਾਰੇ ਚਲੀਏ ਦਰਸ਼ਨ ਕਰਨ ਵਾਸਤੇ ਕਿੱਥੇ, ਸੁਲਤਾਨਪੁਰ ਲੋਧੀ, ਜਿੱਥੇ ਕਿ ਬੜੀਆਂ ਹੀ ਯਾਦਗਾਰਾਂ ਗੁਰੂ ਮਹਾਰਾਜ ਦੀਆਂ ਬੜੇ ਸਾਲ ਉੱਥੇ ਰਹੇ ਨੇ। ਸੋ ਕਦਮ ਕਦਮ 'ਤੇ, ਚੱਪੇ ਚੱਪੇ 'ਤੇ ਗੁਰੂ ਮਹਾਰਾਜ ਦੀਆਂ ਯਾਦਗਾਰਾਂ ਨੇ, ਉੱਥੇ ਕਈ ਗੁਰਦੁਆਰੇ ਨੇ। ਸੋ ਉਹਨਾਂ ਦੇ ਬਾਰੇ ਅਸੀਂ ਅਗਰ ਗੱਲ ਕਰਾਂਗੇ, ਤਾਂ ਸਾਨੂੰ ਉਹ ਇਤਿਹਾਸ ਵੀ ਕੁਛ ਨਾ ਕੁਛ ਸਾਨੂੰ ਸਮਝ ਆ ਜਾਏਗਾ। ਹੋਇਆ ਇਸ ਤਰ੍ਹਾਂ ਕਿ ਬੇਬੇ ਨਾਨਕੀ ਵਿਆਹੀ ਹੋਈ ਸੀ ਸੁਲਤਾਨਪੁਰ ਲੋਧੀ ਦੇ ਨਵਾਬ ਦੇ, ਉੱਥੇ ਜਿਹੜੇ ਕੰਮ ਕਰਦੇ ਸਨ ਭਾਈਆ ਜੈ ਰਾਮ ਜੀ, ਭਾਈਆ ਜੈ ਰਾਮ ਜੀ ਦੇ ਨਾਲ ਕੰਮ, ਉਹਨਾਂ ਦੀ ਸ਼ਾਦੀ ਹੋਈ ਬੇਬੇ ਨਾਨਕੀ ਜੀ ਦੀ, ਅਤੇ ਉਹ ਰਾਏ ਪੋਏ ਕੀ ਤਲਵੰਡੀ ਤੋਂ ਵਿਆਹ ਕੇ ਕਿੱਥੇ ਚਲੇ ਗਏ, ਸੁਲਤਾਨਪੁਰ ਲੋਧੀ ਚਲੇ ਗਏ। ਔਰ ਉਹ ਬੇਬੇ ਨਾਨਕੀ ਜੀ ਆਪਣੇ ਘਰ ਵਿੱਚ ਬਹੁਤ ਸੌਖੇ ਸਨ, ਕਿਉਂਕਿ ਭਾਈ ਜੈ ਰਾਮ ਜੀ ਦੀ ਬੜੀ ਇੱਜ਼ਤ ਸੀ, ਬੜੀ ਉੱਚਾ ਅਹੁਦਾ ਉਹਨਾਂ ਨੂੰ ਮਿਲਿਆ ਹੋਇਆ ਸੀ ਨਵਾਬ ਦੇ ਦਰਬਾਰ ਵਿੱਚ, ਔਰ ਬੜੇ ਸਾਰੇ ਸ਼ਹਿਰ ਵਿੱਚ ਬੜਾ ਉਹਨਾਂ ਦਾ ਨਾਮ ਸੀ। ਸੋ ਬੇਬੇ ਨਾਨਕੀ, ਜਿਸ ਨੂੰ ਅੱਜ ਦੀ ਭਾਸ਼ਾ ਵਿੱਚ ਅਸੀਂ ਕਹਾਂਗੇ ਕਿ ਵੈਲ ਸੈਟਲਡ, ਕਿ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਉਹ ਵੈਲ ਸੈਟਲਡ ਸਨ, ਅਤੇ ਕਿੱਥੇ ਰਹਿੰਦੇ ਸਨ, ਸੁਲਤਾਨਪੁਰ ਲੋਧੀ। ਸੋ ਇੱਕ ਵਾਰੀ ਜਦੋਂ ਆਏ ਤਾਂ ਉਹਨਾਂ ਨੇ ਦੇਖਿਆ ਕਿ ਮੇਰੇ ਪਿਤਾ ਜੀ ਤਾਂ ਬੜੀ ਚਿੰਤਾ ਕਰਦੇ ਨੇ, ਨਾਨਕ ਦੀ ਮੇਰੇ ਵੀਰ ਦੀ ਬੜੀ ਚਿੰਤਾ ਕਰਦੇ ਨੇ ਕਿ ਇਹ ਤਾਂ ਕਿਸੇ ਵੀ ਕੰਮ ਦੇ ਲਾਇਕ ਨਹੀਂ ਬਣਿਆ, ਨਾ ਇਹ ਪੜ੍ਹਿਆ, ਨਾ ਇਹਨੇ ਕੋਈ ਵਪਾਰ ਕੀਤਾ, ਇਹਦਾ ਕੀ ਹੋਏਗਾ, ਜਵਾਨ ਹੋ ਗਿਆ, ਇਹਦਾ ਕੁਛ ਕਰਨਾ ਚਾਹੀਦਾ। ਸੋ ਅੱਜ ਦੀ ਭਾਸ਼ਾ 'ਚ ਅਗਰ ਅਸੀਂ ਸੋਚੀਏ, ਜਿਸ ਤਰ੍ਹਾਂ ਕੋਈ ਧੀ ਆਪਣੇ ਘਰ ਬੜੀ ਸੌਖੀ ਹੈ ਆਉਂਦੀ ਹੈ, ਔਰ ਉਸਨੂੰ ਲੱਗਦਾ ਕਿ ਮੇਰੇ ਘਰ ਵਿੱਚ ਕਿਸੇ ਗੱਲ ਦੀ ਚਿੰਤਾ ਹੈ, ਉਸਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹੈ, ਸੋ ਬੇਬੇ ਨਾਨਕੀ ਨੇ ਕਿਹਾ, ਪਿਤਾ ਜੀ ਤੁਸੀਂ ਚਿੰਤਾ ਨਾ ਕਰੋ, ਤੁਸੀਂ ਨਾ ਇਹਨੂੰ ਮੇਰੇ ਨਾਲ ਭੇਜ ਦਿਓ ਸੁਲਤਾਨਪੁਰ, ਅਸੀਂ ਉੱਥੇ ਇਸ ਨੂੰ ਕਿਸੇ ਨਾ ਕਿਸੇ ਕੰਮ 'ਤੇ ਲਗਵਾ ਦਿਆਂਗੇ। ਖੈਰ ਜੀ, ਸੋ ਗੁਰੂ ਨਾਨਕ ਦੇਵ ਜੀ ਉਸ ਵਕਤ ਉਹਨਾਂ ਦੇ ਨਾਲ ਚਲੇ ਗਏ, ਕਿੱਥੇ, ਸੁਲਤਾਨਪੁਰ ਲੋਧੀ। ਹੁਣ ਜਦੋਂ ਸੁਲਤਾਨਪੁਰ ਲੋਧੀ ਚਲੇ ਗਏ, ਅਤੇ ਉੱਥੇ ਉਹਨਾਂ ਦੇ ਭਾਈਆ ਜੈਰਾਮ, ਅੱਗੇ ਜੀਜਾ ਜੀ ਨੂੰ ਭਾਈਆ ਜੀ ਕਿਹਾ ਜਾਂਦਾ ਸੀ, ਸੋ ਭਾਈਆ ਜੈਰਾਮ ਜੀ ਜਿਹੜੇ ਸਨ, ਉਹ ਉਹਨਾਂ ਨੂੰ ਲੈ ਕੇ ਅਤੇ ਨਵਾਬ ਦੌਲਤ ਖਾਨ ਦੇ ਕੋਲ ਗਏ, ਅਤੇ ਨਵਾਬ ਦੌਲਤ ਖਾਨ ਨੇ ਗੱਲਬਾਤ ਕਰਕੇ ਉਹ ਬੜਾ ਇੰਪ੍ਰੈਸ ਹੋਇਆ, ਬੜਾ ਖੁਸ਼ ਹੋਇਆ ਗੁਰੂ ਨਾਨਕ ਦੇਵ ਜੀ ਦੀ ਪਰਸਨੈਲਿਟੀ ਤੋਂ, ਬਹੁਤ ਖੁਸ਼ ਹੋਇਆ, ਔਰ ਉਸਨੇ ਫੌਰਨ ਕਿਹਾ ਕਿ ਹਾਂ, ਇਹਨਾਂ ਦੀ ਨੌਕਰੀ ਜਿਹੜੀ ਹੈ ਅਸੀਂ ਇੱਥੇ ਲਗਾ ਦਿਆਂਗੇ, ਰਾਜ ਦੇ ਮੋਦੀਖਾਨੇ ਵਿੱਚ, ਮੋਦੀਖਾਨੇ ਦਾ ਮਤਲਬ ਰਾਸ਼ਨ ਸਟੋਰ ਕਹਿ ਲਓ। ਸੋ ਉੱਥੇ ਨੌਕਰੀ ਪਹਿਲੇ ਦਿਨ ਹੀ ਨਵਾਬ ਨੇ ਕਹਿ ਦਿੱਤਾ ਕਿ ਇਹ ਬੱਚਾ ਮੈਨੂੰ ਅੱਛਾ ਲੱਗਿਆ, ਇਮਾਨਦਾਰ ਲੱਗਿਆ, ਇਹਦੀ ਨੌਕਰੀ ਅਸੀਂ ਲਗਾਵਾਂਗੇ ਕਿੱਥੇ, ਮੋਦੀਖਾਨੇ ਦੇ ਵਿੱਚ। ਸੋ ਮਹਾਰਾਜ ਦੀ ਨੌਕਰੀ ਉੱਥੇ ਸ਼ੁਰੂ ਹੋ ਗਈ, ਅਤੇ ਗੁਰੂ ਮਹਾਰਾਜ ਉੱਥੇ ਸਾਰਾ ਦਿਨ ਬੜੀ ਇਮਾਨਦਾਰੀ ਨਾਲ ਬੈਠ ਕੇ ਕੰਮ ਕਰਦੇ। ਉਸ ਜਗ੍ਹਾ 'ਤੇ ਇੱਕ ਗੁਰਦੁਆਰਾ ਹੈ, ਉਸਦਾ ਨਾਮ ਹੈ ਹੱਟ ਸਾਹਿਬ। ਹੱਟ ਦਾ ਮਤਲਬ ਹੱਟੀ, ਦੁਕਾਨ। ਹੱਟ ਸਾਹਿਬ ਉਸਦਾ ਨਾਮ ਹੈ। ਅੱਜ ਵੀ ਅਸੀਂ ਜਾਂਦੇ ਹਾਂ ਅਤੇ ਉਹਨਾਂ ਦੀ ਯਾਦਗਾਰ ਵਜੋਂ ਉੱਥੇ ਇੱਕ ਸ਼ੀਸ਼ੇ ਦੀ ਅਲਮਾਰੀ ਦੇ ਵਿੱਚ ਵੱਟੇ ਪਏ ਹੋਏ ਨੇ, ਜਿਨ੍ਹਾਂ ਦੇ ਨਾਲ ਅਨਾਜ ਨੂੰ ਤੋਲਿਆ ਜਾਂਦਾ ਸੀ। 16 ਵੱਟੇ ਨੇ, ਛੋਟੇ ਵੱਡੇ, ਜਿਹਨੂੰ ਅਸੀਂ ਅੱਜ ਕਹੀਏ ਕੋਈ ਇੱਕ ਛਟਾਂਗ ਦਾ, ਦੋ ਛਟਾਂਗ ਦਾ, ਕੋਈ ਪਾ ਦਾ, ਕੋਈ ਅੱਧਾ ਕਿਲੋ ਦਾ, ਕੋਈ ਕਿਲੋ ਦਾ, ਕੋਈ 2 ਕਿਲੋ ਦਾ, 5 ਕਿਲੋ ਦਾ, ਇਸ ਤਰ੍ਹਾਂ ਕਰਕੇ ਨਾ ਗੋਲ 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 ਵੱਟੇ ਜਿਹੜੇ ਨੇ, ਪੱਥਰ ਦੇ ਵੱਟੇ ਨੇ, ਉਹ ਉੱਥੇ ਯਾਦਗਾਰ ਦੇ ਰੂਪ ਵਿੱਚ ਪਏ ਨੇ ਗੁਰਦੁਆਰਾ ਹੱਟ ਸਾਹਿਬ ਦੇ ਵਿੱਚ। ਸੋ ਉੱਥੇ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਹਨਾਂ ਦੇਖ ਕੇ ਇੱਕਦਮ ਮਨ ਦੇ ਵਿੱਚ ਇਹ ਖਿਆਲ ਆਉਂਦਾ, ਓਹੋ ਇਹ ਕਿਤਨੇ ਕਰਮਾਂ ਵਾਲੇ, ਇਹ ਕਿਤਨੇ ਕਰਮਾਂ ਵਾਲੇ ਪੱਥਰ ਸਨ, ਜਿਹਨਾਂ ਦੇ ਨਾਲ ਹਰ ਵਕਤ ਗੁਰੂ ਮਹਾਰਾਜ ਦਾ ਟੱਚ, ਉਹਨਾਂ ਦਾ ਹੱਥ ਜਿਹੜਾ ਉਹਦੇ ਨਾਲ ਲੱਗਦਾ ਰਿਹਾ। ਦਿਨ ਵਿੱਚ ਕਿੰਨੀ ਕਿੰਨੀ ਵਾਰੀ ਉਹਨਾਂ ਵੱਟਿਆਂ ਦੇ ਨਾਲ ਅਨਾਜ ਤੋਲਦੇ ਰਹੇ, ਆਪਣਾ ਕੰਮ ਕਰਦੇ ਰਹੇ। ਸੋ ਉਸ ਉਹਨਾਂ ਦੀ ਦੁਕਾਨ ਦਾ ਯਾਦਗਾਰ ਦੇ ਤੌਰ 'ਤੇ ਉਹ ਗੁਰਦੁਆਰਾ ਉੱਥੇ ਕੀ ਹੈ, ਹੱਟ ਸਾਹਿਬ। ਹੁਣ ਉਹ ਠੀਕ ਹੈ, ਉੱਥੇ ਆਪਣਾ ਕੰਮ ਕਰ ਰਹੇ ਸਨ, ਲੇਕਿਨ ਬੜੀ ਇਮਾਨਦਾਰੀ ਨਾਲ ਕੰਮ ਕਰਨ ਦੇ ਬਾਵਜੂਦ ਵੀ ਉਹ ਲੋੜਵੰਦਾਂ ਨੂੰ ਵੱਧ ਅਨਾਜ ਦੇ ਦਿੰਦੇ ਸਨ। ਜਦ ਲੋੜਵੰਦ ਹੋਵੇ ਉਸਨੂੰ ਜ਼ਿਆਦਾ ਤੋਲ ਕੇ ਅਨਾਜ ਖੁੱਲ੍ਹੇ ਦਿਲ ਨਾਲ ਦੇ ਦਿੰਦੇ ਸਨ। ਅਤੇ ਲੋਕਾਂ ਨੇ ਈਰਖਾ ਵਾਲੇ ਲੋਕ ਹਮੇਸ਼ਾ ਹਰ ਜ਼ਮਾਨੇ 'ਚ ਹੁੰਦੇ ਹੀ ਰਹੇ, ਹਮੇਸ਼ਾ ਆਉਂਦੇ ਰਹੇ। ਸੋ ਲੋਕਾਂ ਨੇ ਸ਼ਿਕਾਇਤ ਕਰ ਦਿੱਤੀ, ਇਹ ਜਿਹੜਾ ਨਵਾਂ ਮੋਦੀ ਆਇਆ ਇਹ ਤਾਂ ਸਾਰੀ ਦੁਕਾਨ ਨੂੰ ਲੁਟਾ ਦੇਗਾ। ਨਵਾਬ ਦੇ ਕੋਲ ਸ਼ਿਕਾਇਤ ਕਰ ਦਿੱਤੀ, ਇਹ ਤਾਂ ਲੋਕਾਂ ਨੂੰ ਅਨਾਜ ਫਾਲਤੂ ਤੋਲ ਕੇ ਦੇਈ ਜਾਂਦਾ, ਅਤੇ ਇਹ ਤਾਂ ਤੇਰੀ ਦੁਕਾਨ ਦਾ ਘਾਟਾ ਪੈ ਜਾਏਗਾ, ਇਹਨੂੰ ਇਹ ਅਨਾਜ ਨੂੰ ਖਤਮ ਕਰ ਦੇਗਾ, ਅਤੇ ਦੁਕਾਨ ਜਿਹੜੀ ਉਹ ਚੱਲੇਗੀ ਨਹੀਂ। ਸੋ ਉੱਥੇ ਸ਼ਿਕਾਇਤ ਕਰਨ 'ਤੇ ਨਵਾਬ ਨੇ ਕਿਹਾ ਕਿ ਫਿਰ ਇਹਦੀ ਚੈਕਿੰਗ ਕਰਾਉਣੀ ਚਾਹੀਦੀ ਹੈ। ਹੁਣ ਉੱਥੇ ਇੱਕ ਨਾਲ ਹੀ ਗੁਰਦੁਆਰਾ ਹੋਰ ਹੈ ਜਿਸ ਦਾ ਨਾਂ ਹੈ ਕੋਠੜੀ ਸਾਹਿਬ। ਇੱਕ ਕਮਰੇ ਦੇ ਵਿੱਚ ਇੱਕ ਬੰਦੇ ਨੂੰ ਬਿਠਾ ਦਿੱਤਾ ਗਿਆ, ਅੱਜ ਦੀ ਲੈਂਗੁਏਜ 'ਚ ਉਹਨੂੰ ਉਹਨੂੰ ਕਵਾਂਗੇ ਆਡੀਟਰ। ਆਡੀਟਿੰਗ ਹੋਣ ਲੱਗ ਪਈ ਹਿਸਾਬ ਦੀ, ਆਡਿਟ ਹੋਣ ਲੱਗ ਪਿਆ ਹਿਸਾਬ ਦਾ, ਕਿੰਨਾ ਆਇਆ ਕਿੰਨਾ ਗਿਆ। ਸੋ ਅਲੱਗ ਹੀ ਕਮਰਾ ਦੇ ਦਿੱਤਾ ਗਿਆ ਔਰ ਉਸ ਕਮਰੇ ਦੇ ਵਿੱਚ ਉਸ ਉਹਨਾਂ ਦੇ ਸਟਾਕ ਦੀ ਚੈਕਿੰਗ, ਉਹਨਾਂ ਦੇ ਹਿਸਾਬ ਕਿਤਾਬ ਦਾ ਸਾਰਾ ਉੱਥੇ ਚੈਕਿੰਗ ਕੀਤੀ ਜਾ ਰਹੀ ਸੀ। ਉੱਥੇ ਅੱਜ ਗੁਰਦੁਆਰਾ ਕੀ ਹੈ, ਉਹਦਾ ਨਾਮ ਹੈ ਕੋਠੜੀ ਸਾਹਿਬ। ਹਿਸਾਬ ਦੀ ਜਾਂਚ ਪੜਤਾਲ ਉੱਥੇ ਕੀਤੀ ਜਾ ਰਹੀ ਸੀ। ਸੋ ਜਦੋਂ ਮਹਾਰਾਜ ਦਾ ਹਿਸਾਬ ਕੀਤਾ ਗਿਆ ਅਤੇ ਜਿੰਨੀ ਕੁ ਦੇਰ ਉਹਨਾਂ ਨੇ ਕੰਮ ਕੀਤਾ ਸੀ ਉਸਦੇ ਹਿਸਾਬ ਦੇ ਵਿੱਚੋਂ ਘਾਟਾ ਤਾਂ ਕੀ ਹੋਣਾ ਸੀ ਬਲਕਿ ਵਾਧਾ ਨਿਕਲਿਆ। 360 ਰੁਪਏ ਦਾ ਲਾਭ, ਫਾਇਦਾ ਉੱਥੇ ਨਿਕਲਿਆ। ਸ਼ਿਕਾਇਤ ਕਰਨ ਵਾਲੇ ਲੋਕਾਂ ਦੇ ਮੂੰਹ 'ਤੇ ਚਪੇੜ ਪਈ ਕਿ ਅਸੀਂ ਐਵੇਂ ਸ਼ਿਕਾਇਤਾਂ ਕਰਦੇ ਰਹੇ ਅਤੇ ਇਹਦਾ ਤਾਂ ਉਲਟਾ ਵਾਧਾ ਨਿਕਲਿਆ। ਜਦੋਂ ਵਾਧਾ ਨਿਕਲਿਆ ਤਾਂ 360 ਰੁਪਏ ਕਹਿਣਾ ਬੜਾ ਸੌਖਾ ਹੈ, ਅੱਜ ਦੇ 360 ਰੁਪਏ ਨਹੀਂ ਸਾਨੂੰ, ਹਿਸਾਬ ਲਗਾਓ ਤਾਂ ਕਈ ਲੱਖਾਂ ਰੁਪਏ ਬਣਦੇ ਨੇ। ਉਹ 360 ਰੁਪਏ ਦਾ ਜਦੋਂ ਵਾਧਾ ਨਿਕਲਿਆ ਤਾਂ ਗੁਰੂ ਮਹਾਰਾਜ ਨੂੰ ਕਿਹਾ ਕਿ ਤੁਹਾਡੇ ਵੱਲ 360 ਰੁਪਏ ਵੱਧ ਨਿਕਲਦੇ ਨੇ, ਤਾਂ ਮਹਾਰਾਜ ਨੇ ਉਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਜੋ ਮੈਂ ਵੰਡਿਆ ਉਹ ਆਪਣੇ ਉਹਨਾਂ ਕਿਉਂਕਿ ਨੌਕਰੀ ਸੀ ਆਪਣੀ ਤਨਖਾਹ ਵਿੱਚੋਂ ਜੋ ਵੰਡਦੇ ਸਨ ਉਸਦਾ ਹਿਸਾਬ ਹੋਇਆ ਉਹਨਾਂ ਦੀ ਤਨਖਾਹ ਵਿੱਚੋਂ ਕਿ ਆਪਣੀ ਕਮਾਈ ਦੇ ਵਿੱਚੋਂ ਉਹ ਵੰਡ ਰਹੇ ਸਨ। ਫਿਰ ਵੀ ਵਾਧਾ ਨਿਕਲਿਆ ਅਤੇ ਉਸਨੂੰ ਦੇਖ ਕੇ ਉਸ ਤੋਂ ਬਾਅਦ ਮਹਾਰਾਜ ਦਾ ਮਨ ਜਿਹੜਾ ਉੱਥੇ ਉਚਾਟ ਹੋ ਗਿਆ ਅਤੇ ਉਹਨਾਂ ਨੇ ਕਿਹਾ ਇਹ ਨੌਕਰੀ ਮੈਂ ਨਹੀਂ ਕਰਨੀ, ਜਿਹੜੇ ਮੇਰੇ ਵੱਲ ਪੈਸੇ ਵੱਧ ਨਿਕਲਦੇ ਨੇ ਗਰੀਬਾਂ ਨੂੰ ਵੰਡ ਦਿਓ ਅਤੇ ਮੈਂ ਅੱਜ ਤੋਂ ਬਾਅਦ ਇਹ ਨੌਕਰੀ ਨਹੀਂ ਕਰਨੀ। ਸੋ ਮੋਦੀ ਕਰਨੇ ਦੀ ਨੌਕਰੀ ਨੂੰ ਛੱਡ ਕੇ ਅਤੇ ਉਹ ਆ ਗਏ ਘਰ ਆਪਣਾ ਬੇਬੇ ਨਾਨਕੀ ਦੇ ਕੋਲ ਆ ਗਏ ਕਿ ਮੈਂ ਅੱਜ ਤੋਂ ਬਾਅਦ ਇਹ ਨੌਕਰੀ ਜਿਹੜੀ ਹੈ ਇਹ ਨਹੀਂ ਕਰਨੀ। ਖੈਰ ਉਸ ਤੋਂ ਬਾਅਦ ਉਹ ਸਾਰਾ ਦਿਨ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਨਦੀ ਦੇ ਕਿਨਾਰੇ ਜਾਂਦੇ, ਉੱਥੇ ਇਸ਼ਨਾਨ ਕਰਦੇ, ਉੱਥੇ ਕਈ ਘੰਟੇ ਬੈਠ ਕੇ ਅਤੇ ਉੱਥੇ ਭਗਤੀ ਕਰਦੇ। ਸੋ ਉਸ ਜਗ੍ਹਾ 'ਤੇ ਜਿੱਥੇ ਉਹ ਭਗਤੀ ਕਰਦੇ ਸਨ ਉਹ ਨਦੀ ਦਾ ਕਿਨਾਰਾ ਸੀ, ਉੱਥੇ ਇਸ਼ਨਾਨ ਕਰਨ ਵੀ ਜਾਂਦੇ ਸਨ। ਇੱਕ ਦਿਨ ਇਸ਼ਨਾਨ ਕਰਨ ਤੋਂ ਪਹਿਲੇ ਉਹਨਾਂ ਨੇ ਦਾਤਨ ਕਰਦੇ ਕਰਦੇ ਆਪਣਾ ਜਿਹੜਾ ਦਾਤਨ ਕਰ ਰਹੇ ਸਨ ਉਸਨੂੰ ਜ਼ਮੀਨ 'ਚ ਗੱਡ ਦਿੱਤਾ ਔਰ ਸਮਾਂ ਪਾ ਕੇ ਕੀ ਹੋਇਆ ਕਿ ਉਸ ਦਾਤਨ ਦੇ ਵਿੱਚੋਂ ਇੱਕ ਬੇਰੀ ਦਾ ਪੇੜ ਨਿਕਲਿਆ। ਉਹ ਬੇਰੀ ਦਾ ਪੇੜ ਅੱਜ ਵੀ ਉੱਥੇ ਕਾਇਮ ਹੈ, ਅਸੀਂ ਜਾਂਦੇ ਹਾਂ ਸੁਲਤਾਨਪੁਰ ਲੋਧੀ, ਅਤੇ ਉਸ ਬੇੜੀ ਦੇ ਪੇੜ ਕਰਕੇ ਹੀ ਉਸ ਗੁਰਦੁਆਰੇ ਦਾ ਨਾਮ ਹੈ ਬੇੜ ਸਾਹਿਬ। ਉਸ ਬੇੜ ਸਾਹਿਬ ਦੇ ਅੰਦਰ ਜ਼ਮੀਨ ਦੇ ਅੰਦਰ ਇੱਕ ਪੋਰਾ, ਜਿਹਨੂੰ ਅਸੀਂ ਬੇਸਮੈਂਟ ਕਹਿ ਦਈਏ, ਇੱਕ ਪੋਰਾ ਸੀ ਥੱਲੇ ਜ਼ਮੀਨ ਦੇ ਅੰਦਰ ਜਿੱਥੇ ਬੈਠ ਕੇ ਕਿ ਉਹ ਕਈ ਘੰਟੇ ਤੱਕ ਨਾਮ ਜਪਦੇ ਸਨ ਅਤੇ ਭਗਤੀ ਕਰਦੇ ਸਨ। ਸੋ ਉਸ ਨਦੀ ਦੇ ਕਿਨਾਰੇ ਉਹ ਜਿਹੜਾ ਗੁਰਦੁਆਰਾ ਹੈ ਉਸਦਾ ਨਾਮ ਹੈ ਬੇੜ ਸਾਹਿਬ ਔਰ ਉਸਦੇ ਅੰਦਰ ਜ਼ਮੀਨ ਦੇ ਅੰਦਰ ਹੈ ਪੋਰਾ ਸਾਹਿਬ। ਅੱਜ ਵੀ ਬਹੁਤ ਲੋਕ ਜਦੋਂ ਜਾਂਦੇ ਨੇ ਅਤੇ ਉਸ ਪੇੜ ਦੇ ਥੱਲੇ ਬੈਠ ਕੇ ਜਪੁਜੀ ਸਾਹਿਬ ਦੇ ਪਾਠ ਕਰਦੇ ਨੇ ਔਰ ਬੜੀ ਸ਼ਰਧਾ ਭਾਵਨਾ ਦੇ ਨਾਲ ਉੱਥੇ ਜਾ ਕੇ ਦਰਸ਼ਨ ਕਰਦੇ ਨੇ। ਉਸ ਤੋਂ ਬਾਅਦ ਚਲੋ ਹੁਣ ਤੁਹਾਨੂੰ ਦਰਸ਼ਨ ਕਰਾਈਏ ਬੇਬੇ ਨਾਨਕੀ ਦਾ ਘਰ। ਗੁਰੂ ਨਾਨਕ ਦੇਵ ਜੀ ਜਦੋਂ ਰਾਏ ਪੋਏ ਦੀ ਤਲਵੰਡੀ ਤੋਂ ਆਏ ਅਤੇ ਬੇਬੇ ਨਾਨਕੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਈ ਸੀ ਅਤੇ ਉਹ ਆਪਣੇ ਘਰ ਉਹਨਾਂ ਨੂੰ ਲੈ ਗਈ। ਸੋ ਬੇਬੇ ਨਾਨਕੀ ਦਾ ਘਰ ਸੁਲਤਾਨਪੁਰ ਲੋਧੀ ਵਿੱਚ ਬਹੁਤ ਸੋਹਣਾ, ਬਹੁਤ ਵੱਡਾ ਘਰ ਸੀ
ਕਿਉਂਕਿ ਵੱਡੇ ਉਹਨਾਂ ਦੇ ਹਸਬੈਂਡ ਜਿਹੜੇ ਸਨ ਉਹ ਵੱਡੇ ਅਫਸਰ ਲੱਗੇ ਹੋਏ ਸਨ ਔਰ ਉਹ ਬੜੇ ਸੌਖੇ ਸਨ, ਬੜਾ ਅੱਛਾ ਘਰ ਸੀ। ਉਸ ਦੀ ਯਾਦਗਾਰ ਵਿੱਚ ਅੱਜ ਵੀ ਉੱਥੇ ਗੁਰਦੁਆਰਾ ਹੈ ਜਿਸ ਦਾ ਨਾਮ ਹੈ ਬੇਬੇ ਨਾਨਕੀ ਦਾ ਘਰ। ਔਰ ਵਾਕਈ ਕੁਛ ਸਾਲ ਪਹਿਲੇ ਤੱਕ ਮੈਨੂੰ ਯਾਦ ਹੈ ਜਦੋਂ ਦਰਸ਼ਨ ਕੀਤੇ ਸੀ ਅਤੇ ਉੱਥੇ ਬੇਬੇ ਨਾਨਕੀ ਦਾ ਚੁੱਲ੍ਹਾ ਚੌਂਕਾ, ਬੇਬੇ ਨਾਨਕੀ ਦੇ ਕਮਰੇ, ਪੂਰਾ ਪੁਰਾਣੇ ਘਰ ਦੀ ਯਾਦਗਾਰ ਜਿਹੜੀ ਨਜ਼ਰ ਆਉਂਦੀ ਸੀ। ਪਰ ਉਸ ਤੋਂ ਬਾਅਦ ਜਦੋਂ ਨਵਾਂ ਉਹ ਅਸਥਾਨ ਉਸਾਰਿਆ ਗਿਆ, ਬੇਬੇ ਨਾਨਕੀ ਦੇ ਘਰ ਨੂੰ ਨਵਾਂ ਰੂਪ ਦਿੱਤਾ ਗਿਆ, ਹੁਣ ਵੀ ਬਹੁਤ ਖੂਬਸੂਰਤ ਗੁਰਦੁਆਰਾ ਹੈ ਜਿੱਥੇ ਬੇਬੇ ਨਾਨਕੀ ਦਾ ਘਰ ਸੀ, ਐਕਚੁਅਲੀ ਜਿੱਥੇ ਬੇਬੇ ਨਾਨਕੀ ਹੋਰੀ ਰਹਿੰਦੇ ਸਨ ਅਤੇ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਦੇ ਕੋਲ ਹੀ ਆ ਕੇ ਰਹਿੰਦੇ ਸਨ। ਸੋ ਉਹ ਜਿਹੜਾ ਘਰ ਹੈ ਉਸਦੇ ਵਿੱਚ ਸਾਰੀਆਂ ਯਾਦਗਾਰਾਂ ਕਾਰ ਸੇਵਾ ਵਾਲੇ ਬਾਬਾ ਜੀ ਨੇ ਜਦੋਂ ਨਵੀਂ ਬਿਲਡਿੰਗ ਬਣਾਈ ਅਤੇ ਉਹ ਜਿਹੜਾ ਚੁੱਲ੍ਹੇ ਚੌਕੇ ਵਾਲਾ ਹਿੱਸਾ ਸੀ ਉਹ ਤਾਂ ਉਹਦੇ ਵਿੱਚ ਹੀ ਆ ਗਿਆ, ਉਸਦੀ ਹੁਣ ਕੋਈ ਯਾਦਗਾਰ ਉੱਥੇ ਨਹੀਂ ਹੈ। ਇੱਕੋ ਹੀ ਯਾਦਗਾਰ ਰਹਿ ਗਈ, ਉਹ ਕਿਹੜੀ ਸੀ? ਖੂਹ, ਵਿਹੜੇ ਦੇ ਵਿੱਚ ਖੂਹ ਸੀ। ਵਿਹੜੇ ਵਿੱਚ ਖੂਹ ਹੋਣਾ ਬੜੀ ਅਮੀਰ ਘਰਾਂ ਦੀ ਨਿਸ਼ਾਨੀ ਹੁੰਦੀ ਸੀ ਕਿ ਜਿਹਨਾਂ ਦੇ ਆਪਣੇ ਵਿਹੜੇ ਵਿੱਚ ਆਪਣੇ ਘਰ ਵਿੱਚ ਖੂਹ ਹੋਵੇ। ਸੋ ਉਹ ਖੂਹ ਅਜੇ ਵੀ ਕਾਇਮ ਹੈ। ਉਸ ਖੂਹ ਦਾ ਅੰਮ੍ਰਿਤ ਜਲ ਲੈ ਕੇ ਜਦ ਅਸੀਂ ਚੁੱਲ੍ਹਾ ਲੈਂਦੇ ਹਾਂ ਨਾ, ਉਸ ਵਕਤ ਇਤਨੀ ਮਨ ਦੇ ਅੰਦਰ ਇਤਨੀ ਖੁਸ਼ੀ ਔਰ ਇਤਨੀ ਪਤਾ ਨਹੀਂ ਸਰੀਰ ਦੇ ਵਿੱਚ ਇਤਨੀ ਇੱਕ ਤਰੀਕੇ ਨਾਲ, ਮੈਂ ਤਾਂ ਕੁਝ ਉਸਦਾ ਮੈਂ ਬਿਆਨ ਨਹੀਂ ਕਰ ਸਕਦੀ ਕਿ ਜਦੋਂ ਅੰਮ੍ਰਿਤ ਦਾ ਚੁੱਲ੍ਹਾ ਅਸੀਂ ਲੈਂਦੇ ਹਾਂ ਸਾਨੂੰ ਕੀ ਫੀਲਿੰਗ ਹੁੰਦੀ ਹੈ। ਉਸ ਵਕਤ ਅਗਰ ਯਾਦ ਕਰੀਏ ਤਾਂ ਕੀ ਆਉਂਦਾ, ਇੱਥੇ ਬੇਬੇ ਨਾਨਕੀ ਇਸ ਜੋ ਖੂਹ 'ਚ ਪਾਣੀ ਕੱਢਦੀ ਹੋਏਗੀ, ਇੱਥੋਂ ਪਾਣੀ ਲੈ ਕੇ ਉਹ ਆਪਣਾ ਰੋਟੀ ਬਣਾਉਂਦੀ ਹੋਏਗੀ, ਆਟਾ ਗੁੰਨਦੀ ਹੋਏਗੀ, ਘਰ ਦਾ ਕੰਮ ਕਰਦੀ ਹੋਏਗੀ ਇਸੇ ਖੂਹ ਤੋਂ। ਸੋ ਅਗਰ ਉਸ ਨਜ਼ਰ ਨਾਲ ਦੇਖਿਆ ਜਾਏ ਤਾਂ ਫਿਰ ਗੁਰਦੁਆਰਾ ਸਾਹਿਬ ਦਾ ਦੇਖਣ ਦਾ ਬੜਾ ਆਨੰਦ ਹੈ। ਬਿਲਡਿੰਗ ਨੂੰ ਦੇਖਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੱਕ ਉਹਦੇ ਇਤਿਹਾਸ ਦਾ ਨਾ ਪਤਾ ਹੋਵੇ। ਖੈਰ, ਉੱਥੇ ਬੇਬੇ ਨਾਨਕੀ ਦਾ ਗੁਰਦੁਆਰਾ, ਬੇਬੇ ਨਾਨਕੀ ਦਾ ਘਰ, ਉਹ ਹੁਣ ਇੱਕ ਬੜੇ ਵੱਡੇ ਗੁਰਦੁਆਰੇ ਦੇ ਰੂਪ ਵਿੱਚ ਹੈ। ਖੈਰ, ਮਹਾਰਾਜ ਰਹਿ ਰਹੇ ਸਨ। ਹੁਣ ਬੇਬੇ ਨਾਨਕੀ ਨੂੰ ਇਸ ਗੱਲ ਦਾ ਖਿਆਲ ਆਇਆ ਕਿ ਹੁਣ ਇਹਦਾ ਵਿਆਹ ਕਰਨਾ ਚਾਹੀਦਾ। ਹੁਣ ਵਿਆਹ, ਦੇਖੋ ਮੈਂ ਪਹਿਲੇ ਵੀ ਕਿਹਾ ਸੀ ਕਿ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਬੜੀਆਂ ਵੱਡੀਆਂ ਵੱਡੀਆਂ ਯਾਦਗਾਰਾਂ ਨੇ, ਕਿਉਂਕਿ ਬਹੁਤ ਸਮਾਂ ਉੱਥੇ ਰਹੇ ਨੇ ਔਰ ਹਰ ਚੱਪੇ ਚੱਪੇ ਦੇ ਗਲੀ ਗਲੀ ਵਿੱਚ ਉਹਨਾਂ ਦੀ ਕੋਈ ਨਾ ਕੋਈ ਯਾਦਗਾਰ ਜਿਹੜੀ ਉਹ ਕਾਇਮ ਹੈ। ਇਹ ਤਾਂ ਵੱਡੇ ਵੱਡੇ ਜਿਹੜੇ ਗੁਰਦੁਆਰੇ ਸਾਹਿਬ ਬਣ ਗਏ ਨੇ, ਮੈਂ ਉਹਨਾਂ ਦੀ ਗੱਲ ਤੁਹਾਡੇ ਨਾਲ ਕਰ ਰਹੀ ਹਾਂ, ਲੇਕਿਨ ਹਰ ਕਦਮ 'ਤੇ ਉੱਥੇ ਹੀ ਮਹਾਰਾਜ ਉਹਨਾਂ ਗਲੀਆਂ 'ਚ ਟੁਰਦੇ ਫਿਰਦੇ ਰਹੇ, ਉੱਥੇ ਹੀ ਕਿੰਨੇ ਸਾਲ ਤੱਕ ਰਹੇ, ਤਾਂ ਉਹ ਯਾਦਗਾਰਾਂ 'ਤੇ ਦਾ ਕੋਈ ਅੰਤ ਨਹੀਂ ਹੈ। ਖੈਰ, ਹੁਣ ਗੱਲ ਇਹ ਹੋਈ ਕਿ ਹੁਣ ਇਹਦਾ ਵਿਆਹ ਕਰਨਾ ਚਾਹੀਦਾ। ਹੁਣ ਭਾਈ ਜੈਰਾਮ ਜੀ ਜਿਹੜੇ ਸਨ ਉਹ ਆਪਣੇ ਕੰਮ ਵਾਸਤੇ ਬਟਾਲੇ ਵੀ ਜਾਂਦੇ ਸਨ, ਬਟਾਲਾ ਵੀ ਉਹਨਾਂ ਦੀ ਉਹਦੇ ਅੰਡਰ ਹੀ ਆਉਂਦਾ ਸੀ, ਉੱਥੇ ਹਿਸਾਬ ਕਿਤਾਬ ਚੈੱਕ ਕਰਨ ਜਾਂਦੇ ਸਨ। ਉੱਥੇ ਜਦੋਂ ਉਹ ਜਾਂਦੇ ਸਨ ਤਾਂ ਉੱਥੇ ਇੱਕ ਪਰਿਵਾਰ ਸੀ, ਮੂਲ ਚੰਦ ਖੱਤਰੀ ਉਹਨਾਂ ਦੇ ਪਰਿਵਾਰ, ਉਹਨਾਂ ਨੂੰ ਕਦੀ ਜਦੋਂ ਮਿਲੇ ਉਹਨਾਂ ਦੇ ਘਰ ਗਏ ਅਤੇ ਉਹਨਾਂ ਦੀ ਨਜ਼ਰ ਪਈ ਕਿਤੇ 'ਤੇ, ਉਸਦੇ ਨਜ਼ਰ ਪਈ ਮਾਤਾ ਸੁਲੱਖਣੀ 'ਤੇ। ਮਾਤਾ ਸੁਲੱਖਣੀ, ਮਾਤਾ ਤਾਂ ਅਸੀਂ ਬਾਅਦ ਵਿੱਚ ਕਹਿਣਾ ਸ਼ੁਰੂ ਕਰਤਾ ਨਾ, ਸੁਲੱਖਣੀ ਉਹਨਾਂ ਦੀ ਬੇਟੀ ਸੀ। ਉਸ ਉੱਤੇ ਨਜ਼ਰ ਜਦੋਂ ਪਈ ਤਾਂ ਉਹਨਾਂ ਨੂੰ ਬੜੀ ਪਿਆਰੀ ਲੱਗੀ, ਬੜੀ ਅੱਛੀ ਲੱਗੀ, ਬੜੀ ਸੁਸ਼ੀਲ ਲੱਗੀ ਔਰ ਕਹਿਦਾ ਕਿ ਉਹਨਾਂ ਨੇ ਨਾਨਕੀ ਨੂੰ ਕਿਹਾ ਕਿ ਕਿਉਂ ਨਾ ਅਸੀਂ ਉਸ ਸੁਲੱਖਣੀ ਦੇ ਨਾਲ ਨਾਨਕ ਦਾ ਵਿਆਹ ਕਰ ਦਈਏ। ਤਾਂ ਭੈਣ ਜੀ ਨੂੰ ਵੀ ਗੱਲ ਬਹੁਤ ਪਸੰਦ ਆਈ ਔਰ ਉਸਦੇ ਮਾਤਾ ਸੁਲੱਖਣੀ ਦੇ ਪਿਤਾ ਜੀ ਨੂੰ ਵੀ ਗੱਲ ਸਿਹੜੀ ਸੀ ਉਹ ਬੜੀ ਪਸੰਦ ਆਈ। ਲੇਕਿਨ ਮਾਂ ਜਿਹੜੀ ਹੈ, ਮਾਂ ਦਾ ਦਿਲ ਕੁਛ ਹੋਰ ਹੁੰਦਾ ਹੈ। ਸੋ ਜਿਹੜੀ ਮਾਂ ਸੀ ਉਹਨਾਂ ਦੇ ਮਨ ਵਿੱਚ ਆਇਆ ਕਿ ਕਿੱਥੇ ਅਸੀਂ ਰਿਸ਼ਤਾ ਕਰਾਂਗੇ, ਇਸ ਨਾ ਤਾਂ ਕੋਈ ਖਾਸ ਇਹ ਕੰਮ ਕਾਰ ਕਰਦਾ, ਨਾ ਕੋਈ ਇਹਦਾ ਹੈ, ਸਾਰਾ ਵਕਤ ਭਗਤੀ 'ਚ ਲੱਗਾ ਰਹਿੰਦਾ, ਇਹ ਕਿਸ ਤਰ੍ਹਾਂ ਘਰ ਵਸੇਗਾ, ਕਿਸ ਤਰ੍ਹਾਂ ਵਿਆਹ ਹੋਏਗਾ। ਸੋ ਉਹਨਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਸਨ, ਮਾਤਾ ਸੁਲੱਖਣੀ ਦੇ ਮਾਤਾ ਜੀ ਦੇ ਮਨ ਵਿੱਚ ਸ਼ੰਕੇ ਸਨ। ਸੋ ਜਦੋਂ ਉਹ ਬੇਬੇ ਨਾਨਕੀ ਜੀ ਨੂੰ ਮਿਲੇ ਤਾਂ ਬੇਬੇ ਨਾਨਕੀ ਜੀ ਤਾਂ ਬਹੁਤ ਹੀ ਠਹਿਰੀ ਹੋਈ, ਬਹੁਤ ਹੀ ਸਿਆਣੀ ਦਾਨੀ ਜਨਾਨੀ ਸੀ। ਉਹਨਾਂ ਨੇ ਬੜੇ ਪਿਆਰ ਨਾਲ ਉਹਨਾਂ ਨੂੰ ਸਮਝਾਇਆ ਕਿ ਕਿਸੇ ਗੱਲ ਦੀ ਕਮੀ ਨਹੀਂ ਹੈ, ਤੁਸੀਂ ਕਿਉਂ ਇਸ ਗੱਲ ਦਾ ਫਿਕਰ ਕਰਦੇ ਹੋ, ਤੁਸੀਂ ਬੇਫਿਕਰ ਹੋ ਕੇ ਆਪਣੀ ਬੇਟੀ ਦਾ ਰਿਸ਼ਤਾ ਕਰਦੇ ਹੋ ਨਾਨਕ ਦੇ ਨਾਲ, ਅਤੇ ਮੈਂ ਬੈਠੀ ਹਾਂ ਜ਼ਿੰਮੇਵਾਰ, ਮੈਂ ਜ਼ਿੰਮੇਵਾਰ ਬੈਠੀ ਹਾਂ, ਕਿਸੇ ਗੱਲ ਦੀ ਕਮੀ ਨਹੀਂ ਆਏਗੀ। ਔਰ ਦੇਖ ਲਓ ਤੁਸੀਂ ਸਾਡੀ ਰਾਏ ਪਵੇਗੀ, ਤਲਵੰਡੀ ਦੇ ਵਿੱਚ ਸਾਡੀ ਕਿੰਨੀ ਜਾਇਦਾਦ ਹੈ, ਮੇਰੇ ਪਿਤਾ ਜੀ ਉੱਥੇ ਬੜੀ ਅੱਛੀ ਪੋਸਟ 'ਤੇ ਉੱਥੇ ਕੰਮ ਕਰਦੇ ਨੇ, ਪਟਵਾਰੀ ਨੇ, ਪਟਵਾਰੀ ਬੜੀ ਵੱਡੀ ਪੋਸਟ ਹੋ ਕੇ ਮੰਨੀ ਜਾਂਦੀ ਸੀ। ਸੋ ਇਹ ਸਾਰੀਆਂ ਚੀਜ਼ਾਂ ਸੁਣ ਸੁਣ ਕੇ ਨਾ ਅਤੇ ਮਾਤਾ ਦਾ ਮਨ ਜਿਹੜਾ ਉਹ ਬਣ ਗਿਆ ਕਿ ਚਲੋ ਹੋਰ ਨਹੀਂ ਤਾਂ ਜ਼ਮੀਨ ਜਾਇਦਾਦ ਵੀ ਆਪਣੀ ਹੈ, ਪਿਤਾ ਦੀ ਨੌਕਰੀ ਵੀ ਹੈ ਔਰ ਪਟਵਾਰੀ ਦਾ ਕੰਮ ਕਰਦੇ ਨੇ, ਪੈਸਾ ਵੀ ਚੰਗਾ, ਚਲੋ ਕਰਦੇ ਨੇ ਸ਼ਾਦੀ। ਖੈਰ ਜੀ, ਬਾਬੇ ਦਾ ਵਿਆਹ ਉੱਥੋਂ ਹੀ ਹੋਇਆ, ਸੁਲਤਾਨਪੁਰ ਲੋਧੀ ਤੋਂ ਹੀ ਬਾਬੇ ਦਾ ਵਿਆਹ ਹੋਇਆ। ਉਹ ਬਰਾਤ ਕਿੱਥੇ ਗਈ ਸੀ? ਬਟਾਲੇ। ਉਹ ਅਲੱਗ ਸਾਖੀ ਹੈ, ਉਹ ਫਿਰ ਕਦੀ ਮੌਕਾ ਲੱਗੇਗਾ, ਬਾਬੇ ਦੇ ਵਿਆਹ ਦੀ ਸਾਖੀ ਫਿਰ ਕਦੀ ਕਰਾਂਗੇ। ਐਨੀਵੇ, ਇੱਥੇ ਅਸੀਂ ਗੱਲ ਕਰ ਰਹੇ ਹਾਂ ਕਿ ਉਹਨਾਂ ਦਾ ਵਿਆਹ ਹੋ ਗਿਆ ਗੁਰੂ ਨਾਨਕ ਦੇਵ ਜੀ ਦਾ, ਕਿਸ ਦੇ ਨਾਲ? ਮਾਤਾ ਸੁਲੱਖਣੀ ਦੇ ਨਾਲ। ਅਤੇ ਬੇਬੇ ਨਾਨਕੀ ਬੜੀ ਸੂਝਵਾਨ ਸੀ, ਬੜੀ ਦੂਰ ਦੀ ਸੋਚਣ ਵਾਲੀ ਸੀ। ਉਸਨੇ ਕਿਹਾ ਕਿ ਹੁਣ ਇਸ ਨੂੰ ਅਲੱਗ ਕਾਰੋਬਾਰ ਬਣਾ ਕੇ ਦੇਣਾ ਚਾਹੀਦਾ, ਹੁਣ ਮੇਰੇ ਘਰ ਵਿੱਚ ਰਹਿਣਾ ਠੀਕ ਨਹੀਂ ਹੈ। ਸੋ ਉਹਨਾਂ ਨੇ ਬਾਬਾ ਜੀ ਦਾ, ਗੁਰੂ ਨਾਨਕ ਦੇਵ ਜੀ ਦਾ ਅਲੱਗ ਘਰ ਬਣਾ ਕੇ ਦਿੱਤਾ, ਜਿੱਥੇ ਕਿ ਉਹ 15-16 ਸਾਲ ਉਸ ਘਰ ਵਿੱਚ ਰਹੇ ਜਿਹੜਾ ਅਲੱਗ ਬਣਾ ਕੇ ਦਿੱਤਾ ਗਿਆ ਸੀ ਉਹਨਾਂ ਦਾ ਘਰ, ਉਸ ਦੇ ਵਿੱਚ ਰਹੇ, ਉੱਥੇ ਹੀ ਬੱਚਿਆਂ ਦਾ ਜਨਮ ਹੋਇਆ। ਬਾਬਾ ਸ਼ੀਲਸ਼ਾਨ ਜੀ ਦਾ ਅਤੇ ਲਖਮੀ ਦਾਸ ਜੀ ਦਾ, ਉਸ ਘਰ ਦੇ ਵਿੱਚ ਹੀ ਜਨਮ ਹੋਇਆ। ਸੋ ਉੱਥੇ ਅੱਜ ਅਸੀਂ ਜਾਂਦੇ ਹਾਂ ਤਾਂ ਉੱਥੇ ਬਹੁਤ ਹੀ ਵੱਡਾ, ਬਹੁਤ ਖੂਬਸੂਰਤ ਗੁਰਦੁਆਰਾ ਹੈ ਜਿਸ ਦਾ ਨਾਮ ਹੈ ਗੁਰੂ ਕਾ ਬਾਗ। ਔਰ ਉੱਥੇ ਅੱਜ ਵੀ, ਅੱਜ ਦੀ ਡੇਟ ਵਿੱਚ ਵੀ ਜਿਹੜੀ ਸੰਗਤ ਸੁਲਤਾਨਪੁਰ ਲੋਧੀ ਜਾਂਦੀ ਹੈ, ਜਿਹੜੇ ਕੋਈ ਚਾਹੇ ਬੱਸਾਂ 'ਤੇ ਜਾਏ ਚਾਹੇ ਕਿਸੇ ਤਰੀਕੇ ਨਾਲ ਜਾਏ, ਉਹ ਸਾਰੇ ਉੱਥੇ ਜ਼ਰੂਰ ਜਾਂਦੇ ਨੇ ਔਰ ਲੰਗਰ ਉੱਥੇ ਹਮੇਸ਼ਾ ਚੱਲਦਾ ਰਹਿੰਦਾ। ਸੋ ਸਾਰੀ ਸੰਗਤ ਲੰਗਰ ਉੱਥੇ ਹੀ ਜਾ ਕੇ ਛਕਦੀ ਹੈ, ਗੁਰੂ ਕਾ ਬਾਗ ਉਸਨੂੰ ਕਹਿੰਦੇ ਨੇ, ਜਿੱਥੇ ਕਿ ਗੁਰੂ ਨਾਨਕ ਦੇਵ ਜੀ 15-16 ਸਾਲ ਤੱਕ ਉਸ ਘਰ ਦੇ ਵਿੱਚ ਰਹੇ ਨੇ, ਉੱਥੇ ਹੀ ਬੱਚਿਆਂ ਦਾ ਜਨਮ ਹੋਇਆ। ਸੋ ਇਸ ਤੋਂ ਬਾਅਦ ਫਿਰ ਕੀ ਹੋਇਆ ਕਿ ਇਸ ਤੋਂ ਬਾਅਦ ਇੱਕ ਵਾਰੀ ਇੱਕ ਸਾਖੀ ਜਿਹੜੀ ਹੋਰ ਹੈ ਇਸ ਦੇ ਨਾਲ ਕਨੈਕਟਿਡ, ਔਰ ਇੱਕ ਗੁਰਦੁਆਰਾ ਵੀ ਹੈ, ਗੁਰਦੁਆਰਾ ਵੀ ਇਸ ਦੇ ਨਾਲ ਕਨੈਕਟਿਡ ਹੈ। ਉਹ ਇਹ ਸੀ ਕਿ ਬਾਰਾਂ ਜੇ ਭਗਤੀ ਕਰਦੇ ਸਨ ਅਤੇ ਇੱਕ ਦਿਨ ਵੇਈ ਨਦੀ ਦੇ ਵਿੱਚ ਗਏ ਇਸ਼ਨਾਨ ਕਰਨ ਅਤੇ ਵਾਪਸ ਨਹੀਂ ਆਏ, ਨਜ਼ਰ ਨਹੀਂ ਆਏ ਕਿਸੇ ਨੂੰ, ਅਤੇ ਸਾਰੇ ਲੋਕਾਂ ਦੇ ਵਿੱਚ ਰੋਲਾ ਪੈ ਗਿਆ ਕਿ ਨਾਨਕ ਤਾਂ ਵੇਈ ਨਦੀ ਵਿੱਚ ਡੁੱਬ ਗਿਆ। ਵੇਈ ਨਦੀ ਵਿੱਚ ਗਏ ਨੇ ਅਤੇ ਬਾਅਦ ਇਹ ਨਿਕਲੇ, ਉਹ ਤਾਂ ਖਤਮ ਹੋ ਗਏ, ਉਹ ਤਾਂ ਡੁੱਬ ਗਏ। ਇੱਕ ਸਿਰਫ ਬੇਬੇ ਨਾਨਕੀ ਸੀ ਜਿਸਨੇ ਮਨ ਵਿੱਚ ਇਹ ਸੋਚਿਆ ਕਿ ਨਹੀਂ, ਮੇਰਾ ਵੀਰ ਤਾਂ ਦੁਨੀਆ ਨੂੰ ਤਾਰਨ ਆਇਆ, ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ। ਉਹਦਾ ਅਟਲ ਵਿਸ਼ਵਾਸ ਸੀ ਆਪਣੇ ਵੀਰ ਦੇ ਉੱਪਰ, ਉਹ ਵੀਰ ਨੂੰ ਵੀਰ ਨਹੀਂ, ਵੀਰ ਨੂੰ ਪੀਰ ਕਰਕੇ ਮੰਨਦੀ ਸੀ, ਇਹ ਮੇਰਾ ਰੱਬ ਹੈ, ਇਹ ਨਿਰੰਕਾਰ ਦਾ ਰੂਪ ਹੈ। ਉਹ ਬਾਰ ਬਾਰ ਇਹ ਕਹਿੰਦੀ ਸੀ ਨਹੀਂ, ਮੇਰਾ ਵੀਰ ਵਾਪਸ ਆਏਗਾ, ਮੇਰਾ ਵੀਰ ਕਦੇ ਡੁੱਬ ਨਹੀਂ ਸਕਦਾ, ਉਹ ਤਾਂ ਡੁੱਬਿਆਂ ਨੂੰ ਉਤਾਰਨ ਵਾਲਾ, ਉਹ ਕਿਵੇਂ ਡੁੱਬ ਜਾਏਗਾ। ਉਹੀ ਗੱਲ ਹੋਈ ਕਿ ਮਹਾਰਾਜ ਜਦੋਂ ਆ ਕੇ ਅਤੇ ਪ੍ਰਗਟ ਹੋਏ, ਉੱਥੋਂ ਬੇਈ ਨਦੀ 'ਚ ਪ੍ਰਗਟ ਹੋਏ, ਅਤੇ ਉਸ ਜਗ੍ਹਾ 'ਤੇ ਜਿੱਥੇ ਪ੍ਰਗਟ ਹੋਏ ਸਨ ਉੱਥੇ ਗੁਰਦੁਆਰਾ ਜਿਹੜਾ ਉਸਦਾ ਨਾਮ ਹੈ ਸੰਤ ਕਾਟ। ਉਸ ਸੰਤ ਕਾਟ ਦੇ ਉੱਤੇ ਪ੍ਰਗਟ ਹੋਏ, ਪਹਿਲੇ ਇੱਕ ਦਿਨ ਅਤੇ ਇੱਕ ਰਾਤ ਤੱਕ ਕੁਛ ਨਹੀਂ ਬੋਲੇ, ਕੁਛ ਬੋਲੇ ਹੀ ਨਹੀਂ, ਬਿਲਕੁਲ ਗੱਲਬਾਤ ਹੀ ਨਹੀਂ ਕੀਤੀ, ਕੋਈ ਗੱਲਬਾਤ ਨਹੀਂ ਕੀਤੀ ਬਿਲਕੁਲ। ਫਿਰ ਉਸ ਤੋਂ ਬਾਅਦ ਜਦੋਂ ਬੋਲੇ, ਸਭ ਤੋਂ ਪਹਿਲੇ ਕੀ ਬੋਲੇ, ਨਾ ਕੋਈ ਹਿੰਦੂ ਨਾ ਮੁਸਲਮਾਨ। ਦੂਸਰੀ ਗੱਲ ਕਿ ਉਸ ਜਗ੍ਹਾ 'ਤੇ ਮਹਾਰਾਜ ਨੇ ਮੂਲ ਮੰਤਰ ਉਚਾਰਿਆ। ਉਹ ਗੁਰਦੁਆਰਾ ਇਸ ਵਾਸਤੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਉਸ ਜਗ੍ਹਾ 'ਤੇ ਬੈਠ ਕੇ ਗੁਰੂ ਮਹਾਰਾਜ ਨੇ ਮੂਲ ਮੰਤਰ ਜਿਹੜਾ ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ ਤੋਂ ਪਹਿਲੇ, ਮਹਾਰਾਜ ਦੀ ਸਹਿਜ ਪਾਠ ਤੋਂ ਕਿੱਥੋਂ ਸ਼ੁਰੂ ਹੁੰਦਾ, ਮੂਲ ਮੰਤਰ ਤੋਂ ਸ਼ੁਰੂ ਹੁੰਦਾ ਨਾ। ਸੋ ਉਹ ਮੂਲ ਮੰਤਰ ਮਹਾਰਾਜ ਨੇ ਉੱਥੇ ਉਚਾਰਿਆ ਸੀ ਅਤੇ ਉਸਦੀ ਯਾਦ ਦੇ ਵਿੱਚ ਉਹ ਗੁਰਦੁਆਰਾ ਜਿਹੜਾ ਉੱਥੇ ਸੰਤ ਕਾਟ ਜਿਹੜਾ ਉਹ ਗੁਰਦੁਆਰਾ ਹੈ। ਲੇਕਿਨ ਨਾਲ ਹੀ ਕਹਿ ਦਿੱਤਾ, ਨਾ ਕੋਈ ਹਿੰਦੂ ਨਾ ਮੁਸਲਮਾਨ। ਲੋਕ ਤਾਂ ਇਕੱਠੇ ਹੋ ਗਏ ਸਨ ਉਹਨੂੰ ਦੇਖਣ ਵਾਸਤੇ ਕਿ ਨਦੀ 'ਚੋਂ ਬਾਹਰ ਆਏ ਨੇ, ਪਤਾ ਨਹੀਂ ਕਿਸ ਤਰ੍ਹਾਂ ਆ ਗਏ ਵਾਪਸ, ਨਦੀ ਵੀ ਡੁੱਬਿਆ ਹੋਇਆ, ਕਦੀ ਬਾਹਰ ਆਉਂਦਾ ਹੀ ਨਹੀਂ ਕੋਈ। ਖੈਰ ਜਿਸ ਵੇਲੇ ਇਹ ਕਹੇ ਤਾਂ ਮੁਸਲਮਾਨ ਜਿਹੜੇ ਸੀ ਉਹ ਇਕੱਠੇ ਹੋ ਕੇ ਆ ਗਏ। ਉਹ ਕਹਿੰਦੇ ਜੀ, ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਹਿੰਦੂ ਅਤੇ ਮੁਸਲਮਾਨ 'ਚ ਕੋਈ ਫਰਕ ਨਹੀਂ, ਤਾਂ ਚਲੋ ਸਾਡੇ ਨਾਲ ਨਮਾਜ਼ ਪੜ੍ਹੋ, ਅਸੀਂ ਜਾ ਰਹੇ ਨਮਾਜ਼ ਪੜ੍ਹਨ, ਚਲੋ ਸਾਡੇ ਨਾਲ ਨਮਾਜ਼ ਪੜ੍ਹੋ। ਉਹਨਾਂ ਨੇ ਠੀਕ ਹੈ, ਉਹਨਾਂ ਨੇ ਕਿਹਾ ਠੀਕ ਹੈ, ਚਲੋ ਮੈਂ ਤੁਹਾਡੇ ਨਾਲ ਚੱਲਦਾ। ਤਾਂ ਮਹਾਰਾਜ ਚਲੇ ਗਏ ਅਤੇ ਨਮਾਜ਼ ਪੜ੍ਹੀ ਗਈ, ਤਾਂ ਸਾਰੇ ਨਮਾਜ਼ ਦਾ ਜੋ ਸਿਸਟਮ ਸੀ, ਕਿਸ ਤਰੀਕੇ ਨਾਲ ਉੱਠਣਾ, ਕਿਸੇ ਨਾਲ ਬੈਠਣਾ, ਕਿਸੇ ਨਾਲ ਮੱਥਾ ਟੇਕਣਾ, ਮਹਾਰਾਜ ਦੇਖਦੇ ਰਹੇ। ਪਰ ਮਹਾਰਾਜ ਨੇ ਉਹ ਨਮਾਜ਼ ਨਹੀਂ ਪੜ੍ਹੀ, ਉਹਨਾਂ ਦੇ ਨਾਲ ਨਾ ਉੱਠੇ ਨਾ ਬੈਠੇ ਨਾ ਮੱਥਾ ਟੇਕਿਆ, ਬੈਠੇ ਜ਼ਰੂਰ ਉੱਥੇ ਰਹੇ, ਲੇਕਿਨ ਜੋ ਜੋ ਉਹਨਾਂ ਦੇ ਆਪਣਾ ਸਿਸਟਮ ਸੀ ਨਮਾਜ਼ ਪੜ੍ਹਨ ਦਾ, ਉਹ ਚੁਪਕਾ ਕੇ ਦੇਖਦੇ ਰਹੇ ਅਤੇ ਬੈਠੇ ਰਹੇ। ਜਦੋਂ ਨਮਾਜ਼ ਖਤਮ ਹੋਈ ਤਾਂ ਕਾਜ਼ੀ ਨੇ ਪੁੱਛਿਆ ਕਿ ਤੁਸੀਂ ਤਾਂ ਕਹਿੰਦੇ ਸੀ ਫਰਕ ਨਹੀਂ, ਮੈਂ ਨਮਾਜ਼ ਪੜ੍ਹਾਂਗਾ, ਅਤੇ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਅਤੇ ਮਹਾਰਾਜ ਨੇ ਕਿਹਾ, ਮੈਂ ਨਮਾਜ਼ ਕਿੱਥੇ ਪੜ੍ਹਦਾ, ਤੁਸੀਂ ਕੋਈ ਨਮਾਜ਼ ਪੜ੍ਹੀ? ਉਹ ਕਹਿੰਦੇ ਹਾਂ ਮੈਂ ਨਮਾਜ਼ ਪੜ੍ਹੀ ਹੈ। ਕਹਿੰਦੇ ਨਹੀਂ, ਤੁਸੀਂ ਤਾਂ ਆਪਣੇ ਘਰ, ਤੁਸੀਂ ਤਾਂ ਕਾਬਲ ਗਏ ਹੋਏ ਸੀ ਘੋੜੇ ਖਰੀਦਣ ਵਾਸਤੇ, ਤੁਸੀਂ ਤਾਂ ਕਾਬਲ ਜਾ ਕੇ ਘੋੜੇ ਖਰੀਦ ਰਹੇ ਸੀ, ਤੁਸੀਂ ਨਮਾਜ਼ ਥੋੜ੍ਹੀ ਪੜ੍ਹ ਰਹੇ ਸੀ। ਕਾਜ਼ੀ ਬੜਾ ਸ਼ਰਮਿੰਦਾ ਹੋਇਆ, ਮੁੱਲਾ ਨੂੰ ਬੁਲਾਇਆ। ਅੱਛਾ, ਕਹਿੰਦਾ ਫਿਰ ਤੁਸੀਂ ਮੁੱਲਾ ਜੀ ਨਾਲ ਪੜ੍ਹ ਲੈਂਦੇ, ਜੇ ਮੈਨੂੰ ਤੁਸੀਂ ਸਮਝਿਆ ਕਿ ਮੈਂ ਠੀਕ ਨਮਾਜ਼ ਨਹੀਂ ਪੜ੍ਹ ਰਿਹਾ, ਤੁਸੀਂ ਮੁੱਲਾ ਜੀ ਨਾਲ ਪੜ੍ਹ ਲੈਣਾ ਸੀ। ਮੁੱਲਾ ਜੀ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੇ ਵੀ ਇਹੀ ਕਿਹਾ ਕਿ ਨਾਨਕ ਨੇ ਤਾਂ ਨਮਾਜ਼ ਨਹੀਂ ਪੜ੍ਹੀ, ਇਹ ਤਾਂ ਐਵੇਂ ਹੀ ਕਹਿ ਦਿੰਦਾ ਕਿ ਨਾ ਹਿੰਦੂ ਨਾ ਮੁਸਲਮਾਨ, ਨਮਾਜ਼ ਤਾਂ ਪੜ੍ਹੀ ਨਹੀਂ। ਮੁੱਲਾ ਨੇ ਕਿਹਾ, ਤੁਸੀਂ ਨਮਾਜ਼ ਨਹੀਂ ਪੜ੍ਹੀ, ਤੁਹਾਡਾ ਘਰ ਧਿਆਨ ਕਿੱਥੇ ਸੀ? ਤੁਹਾਡਾ ਧਿਆਨ ਸੀ ਆਪਣੇ ਘਰ, ਜਿਹੜਾ ਗਾਂ ਨੇ ਵੱਛਾ ਦਿੱਤਾ ਉਹ ਕਦੇ ਖੁਸ਼ ਨਾ ਡਿੱਗ ਪਵੇ, ਧਿਆਨ ਤੁਹਾਡਾ ਉਹਦੇ ਵਿੱਚ ਜਾ ਰਿਹਾ ਸੀ। ਉਹ ਹੈਰਾਨ ਇਤਨੇ ਹੋ ਗਏ, ਬਹੁਤ ਹੀ ਜ਼ਿਆਦਾ ਹੈਰਾਨ ਹੋ ਗਏ, ਇਹ ਤਾਂ ਘੱਟ ਘੱਟ ਕੇ ਅੰਤਰ ਕੀ ਜਾਣਤ, ਇਹ ਤਾਂ ਸਾਡੇ ਅੰਦਰ ਦੀਆਂ ਗੱਲਾਂ ਨੂੰ ਸਭ ਜਾਣਦਾ, ਸੋ ਇਹ ਤਾਂ ਅੰਤਰਜਾਮੀ ਹੈ। ਸੋ ਅੰਤਰਜਾਮੀ ਦੇ ਨਾਮ 'ਤੇ ਹੀ ਅੱਜ ਉੱਥੇ ਜਿਹੜਾ ਗੁਰਦੁਆਰਾ ਹੈ ਉਸਦਾ ਨਾਮ ਹੈ ਅੰਤਰਜਾਮਤਾ ਸਾਹਿਬ। ਅੰਤਰਜਾਮਤਾ ਸਾਹਿਬ ਗੁਰਦੁਆਰਾ ਜਿਹੜਾ ਉਹ ਉੱਥੇ ਹੈ ਸੁਲਤਾਨਪੁਰ ਲੋਧੀ ਦੇ ਵਿੱਚ। ਉਹ ਥੋੜ੍ਹਾ ਜਿਹਾ ਦੂਰ ਹਟ ਕੇ ਹੈ, ਔਰ ਉੱਥੇ ਇਹ ਵਾਲੀ ਸਾਖੀ ਜਿਹੜੀ ਅਸੀਂ ਅਕਸਰ ਸੁਣਦੇ ਹਾਂ ਕਿ ਨਮਾਜ਼ ਜਿਹੜੀ ਸੀ ਉਹਨਾਂ ਨੇ ਨਹੀਂ ਪੜ੍ਹੀ ਸੀ ਕਿਉਂਕਿ ਮੁੱਲਾ ਔਰ ਕਾਜ਼ੀ ਜਿਹੜੇ ਸਨ ਠੀਕ ਨਮਾਜ਼ ਨਹੀਂ ਪੜ੍ਹ ਰਹੇ ਸਨ। ਸੋ ਇਹ ਸਾਖੀ ਜਿਹੜੀ ਅਸੀਂ ਸੁਣਦੇ ਹਾਂ ਇਹ ਵਾਪਰੀ ਕਿੱਥੇ ਹੈ? ਸੁਲਤਾਨਪੁਰ ਲੋਧੀ ਵਿੱਚ। ਅਤੇ ਉਸ ਜਗ੍ਹਾ ਦੇ ਉੱਤੇ ਉਹ ਜਿਹੜਾ ਗੁਰਦੁਆਰਾ ਹੈ ਉਸਦਾ ਨਾਮ ਹੈ ਅੰਤਰਜਾਮਤਾ ਸਾਹਿਬ। ਅੰਤਰਜਾਮਤਾ ਸਾਹਿਬ ਗੁਰਦੁਆਰਾ ਦਾ ਨਾਮ ਬੋਰਡ ਬਾਹਰ ਲੱਗਿਆ ਹੋਇਆ, ਔਰ ਉੱਥੇ ਸਾਰੀ ਸਾਖੀ ਜਿਹੜੀ ਉੱਥੇ ਲਿਖੀ ਹੋਈ ਹੈ ਕਿ ਇੱਥੇ ਗੁਰੂ ਨਾਨਕ ਦੇਵ ਜੀ ਨੇ ਇਹ ਕੌਤਕ ਵਰਤਾਇਆ ਸੀ ਕਿ ਉਹਨਾਂ ਦੇ ਅੰਤਰ ਦੀਆਂ ਗੱਲਾਂ ਕੱਢ ਕੇ ਉਹਨਾਂ ਨੂੰ ਸੁਣਾ ਦਿੱਤੀਆਂ ਕਿ ਤੁਸੀਂ ਉੱਪਰੋਂ ਤਾਂ ਨਮਾਜ਼ ਪੜ੍ਹਦੇ ਸਨ ਸਰੀਰਕ ਤੌਰ 'ਤੇ, ਪਰ ਮਨ 'ਤੇ ਤੁਹਾਡਾ ਨਮਾਜ਼ ਹੈ ਹੀ ਨਹੀਂ ਸੀ। ਔਰ ਕਿੰਨਾ ਵੱਡਾ ਸੰਦੇਸ਼ ਸਾਨੂੰ ਦੇ ਗਏ ਕਿ ਜੇ ਅਸੀਂ ਪਾਠ ਕਰਦੇ ਹਾਂ, ਅਸੀਂ ਕੀਰਤਨ ਕਰਦੇ ਹਾਂ, ਜੇ ਸਾਡਾ ਮਨ ਵਿੱਚ ਨਹੀਂ ਹੈ ਤਾਂ ਇਹਦਾ ਮਤਲਬ ਸਾਡਾ ਤਨ ਜਿਹੜਾ ਉਹ ਪਾਠ ਕਰ ਰਿਹਾ, ਸਾਡਾ ਮਨ ਪਾਠ ਹੀ ਨਹੀਂ ਕਰ ਰਿਹਾ। ਔਰ ਇਹ ਸਾਡੇ ਜੀਵਨ ਦੇ ਵਿੱਚ ਅਕਸਰ ਵਾਪਰਦਾ ਕਿ ਅਸੀਂ ਗੁਰਦੁਆਰੇ ਬੈਠੇ ਹਾਂ, ਸੁਣ ਤਾਂ ਅਸੀਂ ਕੀਰਤਨ ਹੈ ਅਤੇ ਧਿਆਨ ਸਾਡਾ ਘਰ ਵੱਲ ਆਉਂਦਾ। ਸੋ ਜਦੋਂ ਇਸ ਚੀਜ਼ ਨੂੰ ਯਾਦ ਕਰੀਏ ਤਾਂ ਸਾਨੂੰ ਇੱਕਦਮ ਐਟਲੀਸਟ ਮੈਨੂੰ ਤਾਂ ਜ਼ਰੂਰ ਉਹ ਗੁਰਦੁਆਰਾ ਸਾਹਿਬ ਜ਼ਰੂਰ ਯਾਦ ਆ ਜਾਂਦਾ, ਅੰਤਰ ਜਮਤਾ ਸਾਹਿਬ, ਕਿ ਗੁਰੂ ਨਾਨਕ ਦੇਵ ਜੀ ਦੇਖ ਰਹੇ ਹੋਣਗੇ ਕਿ ਤੂੰ ਇੱਥੇ ਬੈਠੀ ਹੈ ਅਤੇ ਕਰ ਤੇਰਾ ਧਿਆਨ ਜਿਹੜਾ ਤੇਰਾ ਘਰ ਵਾਲੇ ਪਾਸੇ ਹੈ। ਸੋ ਭਗਤੀ ਕਰਨ ਵਾਸਤੇ, ਪਾਠ ਕਰਨ ਵਾਸਤੇ, ਪਰਮਾਤਮਾ ਨਾਲ ਜੁੜਨ ਵਾਸਤੇ ਤਨ ਅਤੇ ਮਨ ਦੋਨਾਂ ਦਾ ਜੁੜਨਾ ਬਹੁਤ ਜ਼ਰੂਰੀ ਹੈ। ਇਹ ਸੰਦੇਸ਼ ਸਾਨੂੰ ਮਿਲਦਾ ਕਿੱਥੋਂ? ਉਸ ਗੁਰਦੁਆਰਾ ਅੰਤਰ ਜਮਤਾ ਸਾਹਿਬ ਤੋਂ। ਅਤੇ ਇੱਕ ਵਾਰੀ ਮਾਤ ਸੁਲੱਖਣੀ ਦੇ ਮਾਤਾ ਪਿਤਾ ਬਟਾਲੇ ਤੋਂ ਆਏ ਉਹਨਾਂ ਨੂੰ ਮਿਲਣ ਵਾਸਤੇ, ਅਤੇ ਬੇਬੇ ਨਾਨਕੀ ਜੀ ਨੇ ਫਿਰ ਉਹਨਾਂ ਨੂੰ ਪੁੱਛਿਆ ਕਿ ਤੁਸੀਂ, ਮੈਂ ਤੁਹਾਨੂੰ ਕਿਹਾ ਸੀ ਕਿ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ, ਤੁਸੀਂ ਦੇਖ ਲਓ ਕਾਰੋਬਾਰ ਦੀ, ਪੈਸੇ ਤੇਲੇ ਦੀ, ਨੌਕਰਾਂ ਚਾਕਰਾਂ ਦੀ, ਖਾਣ ਪੀਣ ਦੀ, ਕਿਸੇ ਗੱਲ ਦੀ ਕਮੀ ਨਹੀਂ ਹੈ। ਅਤੇ ਉਸ ਵਕਤ ਮਾਤਾ ਜੀ ਜਿਹੜੇ ਸਨ ਉਹ ਕਹਿਣ ਲੱਗੇ, ਬਾਕੀ ਤਾਂ ਸਭ ਠੀਕ ਹੈ ਪਰ ਉਹ ਕਰ ਤਾਂ ਆਉਂਦਾ ਹੀ ਨਹੀਂ, ਬੜਾ ਘੱਟ ਆਉਂਦਾ ਹੈ, ਕਰ ਕਿਸ ਗੱਲ ਦਾ ਕਰ ਹੋਇਆ? ਜੇ ਆਦਮੀ ਕਦੇ ਨਾ ਆਏ ਉਹ ਤਾਂ ਆਪਣੀ ਭਗਤੀ 'ਚ ਲੱਗਾ ਰਹਿੰਦਾ, ਕਈ ਕਈ ਘੰਟੇ ਨਦੀ ਦੇ ਕਿਨਾਰੇ ਬੈਠ ਕੇ ਆਪਣੀ ਭਗਤੀ ਕਰਦਾ ਰਹਿੰਦਾ ਅਤੇ ਉਹ ਕਰਕੇ ਵੀ ਵਸੇਗਾ। ਸੋ ਮਾਤਾ ਜੀ ਪੈ ਨਾਨਕੀ ਜੀ ਨੂੰ, ਬੇਬੇ ਨਾਨਕੀ ਜੀ ਨੂੰ ਫੀਲ ਹੋਇਆ ਕਿ ਮਾਤਾ ਜੀ ਦੇ ਅੰਦਰ ਕੋਈ ਡਿਸਸੈਟਿਸਫੈਕਸ਼ਨ ਥੋੜ੍ਹੀ ਜਿਹੀ ਜ਼ਰੂਰ ਹੈ। ਜਦੋਂ ਚਲੇ ਗਏ ਤਾਂ ਪੈ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੁਲਾ ਭੇਜਿਆ ਕਿਸੇ ਦੇ ਹੱਥ। ਗੁਰੂ ਨਾਨਕ ਦੇਵ ਜੀ ਨੂੰ ਸੱਦਾ ਪਹੁੰਚਿਆ ਕਿ ਪੈਨ ਨੇ ਯਾਦ ਕੀਤਾ ਹੈ। ਪੈਨ ਦੇ ਨਾਲ ਉਹਨਾਂ ਦਾ ਅਥਾਹ ਪਿਆਰ ਸੀ, ਪੈਨ ਦੀ ਕਿਸੇ ਗੱਲ ਨੂੰ ਮੋੜਦੇ ਨਹੀਂ ਸਨ। ਸੋ ਚਲੇ ਗਏ ਅਤੇ ਜਾ ਕੇ ਕਿਹਾ ਕਿ ਹਾਂਜੀ ਬੇਬੇ, ਪੈਨ ਨੂੰ ਬੇਬੇ ਕਹਿੰਦੇ ਸਨ ਨਾ, ਬੇਬੇ ਤੁਸੀਂ ਯਾਦ ਕੀਤਾ ਅਤੇ ਮੈਂ ਆ ਗਿਆ। ਬੇਬੇ ਜੀ ਨੇ ਬੜੇ ਪਿਆਰ ਨਾਲ ਕੋਲ ਬਿਠਾਇਆ, ਗੱਲਬਾਤ ਕੀਤੀ ਅਤੇ ਨਾਲੇ ਇੱਕ ਮੰਗ ਉਹਨਾਂ ਦੇ ਅੱਗੇ ਰੱਖ ਦਿੱਤੀ ਕਿ ਮੇਰਾ ਹੁਣ ਮਨ ਕਰਦਾ, ਮੇਰਾ ਮਨ ਕਰਦਾ ਕਿ ਇੱਕ ਬੱਚਾ, ਇੱਕ ਤੁਹਾਡਾ ਬੱਚਾ ਮੇਰੀ ਗੋਦੀ ਵਿੱਚ ਖੇਡੇ, ਮੇਰਾ ਬੱਚਾ ਖਿਡਾਉਣ ਨੂੰ ਬੜਾ ਮਨ ਕਰਦਾ। ਮਹਾਰਾਜ ਬੜੀ ਕਿਰਪਾ ਦੇ ਘਰ ਵਿੱਚ ਸਨ ਉਸ ਵਕਤ, ਬੜੇ ਹੀ ਪਿਆਰ ਦੇ ਮੂਡ ਵਿੱਚ ਜਿਸ ਹੁੰਦਾ ਇਸ 'ਚ ਆਏ ਹੋਏ ਸਨ। ਬੇਬੇ ਤੂੰ ਕੋਈ ਗੱਲ ਨਹੀਂ, ਇੱਕ ਨੇ ਤੂੰ ਦੋ ਬੱਚੇ ਖਿਡਾਈ। ਸੋ ਉਹ ਵਰਦਾਨ ਜਿਹੜਾ ਉਹ ਸਾਬਤ ਹੋਇਆ ਅਤੇ ਉਸ ਜਗ੍ਹਾ ਦੇ ਉੱਤੇ ਜਿੱਥੇ ਅਸੀਂ ਹੁਣੇ ਗੱਲ ਕਰ ਰਹੇ ਸੀ, ਗੁਰੂ ਕਾ ਬਾਗ ਜਿੱਥੇ ਉਹਨਾਂ ਦਾ ਘਰ ਸੀ, ਮਹਾਰਾਜ ਉੱਥੇ ਕੁਛ ਕਾਫੀ ਚਿਰ ਰਹੇ। ਉਹਨਾਂ ਦਿਨਾਂ 'ਚ ਹੀ ਫਿਰ ਉੱਥੇ ਇੱਕ ਨਹੀਂ ਦੋ ਬੱਚਿਆਂ ਦਾ ਜਨਮ ਹੋਇਆ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ, ਉਹਨਾਂ ਦੋਨਾਂ ਬੱਚਿਆਂ ਦਾ ਜਨਮ ਹੋਇਆ। ਉਹ ਵੀ ਉਹ ਬੱਚੇ ਉਸ ਜਗ੍ਹਾ ਦੇ ਉੱਤੇ ਬੈਠ ਉੱਥੇ ਹੀ ਬਚਪਨ ਵਿੱਚ ਖੇਡਦੇ ਰਹੇ, ਉੱਥੇ ਹੀ ਵੱਡੇ ਹੋਏ। ਤੋ ਇਸ ਕਰਕੇ ਉਹ ਜਿਹੜਾ ਘਰ ਹੈ ਉਸਦਾ ਨਾਮ ਜਿਹਦਾ ਗੁਰੂ ਕਾ ਬਾਗ ਹੈ, ਉਹ ਘਰ ਜਿਹੜਾ ਸੀ ਜੇ ਦੁਨੀਆ ਦੀ ਨਜ਼ਰ 'ਚ ਕੀ ਹੋ ਗਿਆ, ਘਰ ਵਸ ਗਿਆ, ਬੱਚੇ ਖੇਡਣ ਲੱਗ ਪਏ। ਸੋ ਉਸ ਘਰ ਦੇ ਵਿੱਚ ਅੱਜ ਵੀ ਬੜੀਆਂ ਰੌਣਕਾਂ ਨੇ। ਸੋ ਮੈਂ ਖੈਰ ਗੱਲ ਬਹੁਤੀ ਲੰਬੀ ਨਾ ਕਰਾਂ, ਆਲਰੇਡੀ ਮੈਂ ਟਾਈਮ ਥੋੜ੍ਹਾ ਜ਼ਿਆਦਾ ਲੈ ਚੁੱਕੀ ਹਾਂ। ਸੋ ਅੱਜ ਦਾ ਮੇਰਾ ਸਵਾਲ, ਹਾਲਾਂਕਿ ਸੁਲਤਾਨਪੁਰ ਲੋਧੀ ਦੀਆਂ ਸਾਰੀਆਂ ਗੱਲਾਂ ਖਤਮ ਨਹੀਂ ਹੋਈਆਂ, ਬਹੁਤ ਉੱਥੇ ਬਹੁਤ ਵੱਡਾ ਇਤਿਹਾਸ ਹੈ। ਐਨੀਵੇ ਅੱਜ ਦਾ ਜਿਹੜਾ ਹੈ ਮੇਰਾ ਸਵਾਲ ਉਹ ਹੈ ਕਿ ਮਾਤ ਸੁਲੱਖਣੀ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ? ਮਾਤ ਸੁਲੱਖਣੀ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ, ਜਿਹੜੇ ਕਿ ਪਹਿਲੇ ਰਿਸ਼ਤਾ ਕਰਨ ਲੱਗਿਆਂ ਵੀ ਥੋੜ੍ਹੇ ਡਾਊਟ ਵਿੱਚ ਸਨ ਅਤੇ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਨੇ ਆ ਕੇ ਫਿਰ ਬੇਬੇ ਨਾਨਕੀ ਨੂੰ ਸ਼ਿਕਾਇਤ ਕੀਤੀ ਸੀ। ਸੋ ਉਹ ਮਾਤਾ ਜੀ ਜਿਹੜੇ ਸਨ ਉਹਨਾਂ ਦਾ ਨਾਮ ਤੁਸੀਂ ਦੱਸਣਾ, ਮਾਤਾ ਸੁਲੱਖਣੀ ਦੇ ਮਾਤਾ ਜੀ ਦਾ ਨਾਮ, ਯਾਨੀ ਕਿ ਗੁਰੂ ਨਾਨਕ ਦੇਵ ਜੀ ਦੀ ਸੱਸ ਦਾ ਨਾਮ ਜਿਹੜਾ ਉਹ ਤੁਸੀਂ ਦੱਸਣਾ, ਇਹੀ ਅੱਜ ਦਾ ਸਵਾਲ ਹੈ। ਭੁੱਲਾ ਚੁੱਕਾ ਦੀ ਖਿਮਾ ਜੀ, ਥੋੜ੍ਹਾ ਸਮਾਂ ਜ਼ਰੂਰ ਮੈਂ ਜ਼ਿਆਦਾ ਲੈ ਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।